जिन कल राखी मेरी सतगुरु नानक तो दलहार ने, जिन कल राखी मेरी सतगुरु नानक तो दलहार ने, जिसके श्री ऊपर तू स्वामी सो दुख कैसा पावे बोल न जाने माया मदमाता मरना चीत न आवे मेरे राम राय तू संतां का संत तेरे तेरे सेवक को किछ नाही जम नहीं आवे नेरे जिन कल राखी मेरी सतगुरु नानक तो कलहार ने जिन कल राखी मेरी सतगुरु नानक तो कलहार ने का जन्म मरण दुख नाशा तेरी बख्श न मिटे कोई सतगुरु का दिलासा नाम थ्यायन सुख फल पायन आठ पहर आराधे तेरी शरण तेरे भरवासे पंच दुष्ट लैसा दे ज्ञान ध्यान किछ कर्म न जाना सार न जाना तेरी सब ते वड्डा सतगुरु नानक जिन कल राखी मेरी जिन कल राखी मेरी सतगुरु नानक तो बलिहार ने जिन कल राखी मेरी सतगुरु नानक तो बलिहार ने जिन कल राखी ਸਤਿਗੁਰੂ ਨਾਨਕ ਤੋਂ ਬਲਿਹਾਰੇ, ਸਤਿਗੁਰੂ ਨਾਨਕ ਤੋਂ, ਸਤਿਗੁਰੂ ਨਾਨਕ ਤੋਂ ਬਲਿਹਾਰੇ, ਸਤਿਗੁਰੂ ਨਾਨਕ ਤੋਂ ਬਲਿਹਾਰੇ। ਜਿੰਨੀ ਦੇਰ ਤੱਕ ਖਿਆਲ ਦਾ ਰੁਕਾ ਪੂਰਾ ਨਹੀਂ ਹੁੰਦਾ, ਗੁਰਬਾਣੀ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦੀ ਪੂਰੀ ਸਮਝ ਨਹੀਂ ਆਇਆ ਕਰਦੀ। ਸਕੂਲਾਂ ਕਾਲਜਾਂ ਦੇ ਵਿੱਚ ਦੇਖਦੇ ਜਿਹੜੇ ਸਟੂਡੈਂਟਸ, ਜਿਹੜੇ ਬੱਚੇ, ਜਿਹੜੇ ਵਿਦਿਆਰਥੀ ਆਪਣੇ ਖਿਆਲਾਂ ਨੂੰ ਪੂਰਾ ਰੋਕ ਕੇ ਕਲਾਸ ਅਟੈਂਡ ਕਰਦੇ ਹਨ, ਉਹ ਪੂਰਾ ਪੂਰਾ ਲਾਭ ਉਠਾਇਆ ਕਰਦੇ ਹਨ। ਜੋ ਲਾਪਰਵਾਹੀ ਦੇ ਵਿੱਚ ਆਪਣੇ ਖਿਆਲ ਨੂੰ ਪੰਡਾਲ ਵਿੱਚ ਰੱਖਦੇ ਹੈ, ਉਹਨਾਂ ਨੂੰ ਦਾ ਲਾਭ ਨਹੀਂ ਪ੍ਰਾਪਤ ਹੁੰਦਾ, ਅਕਸਰ ਉਹਨਾਂ ਦੇ ਰਿਜ਼ਲਟ ਚੰਗੇ ਨਹੀਂ ਦੇਖੇ ਜਾਂਦੇ। ਅਤੇ ਇਹ ਵੀ ਗੁਰੂ ਬਾਬੇ ਦਾ ਸਕੂਲ ਜਾਂ ਕਾਲਜ ਹੈ, ਜਿਤਨੇ ਸਤਸੰਗੀ ਇਹ ਇਸ ਸਕੂਲ ਕਾਲਜ ਦੇ ਵਿਦਿਆਰਥੀ ਹਨ, ਸੋ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਇਸ ਸਕੂਲ ਦੀ ਟੀਚਿੰਗ ਹੈ, ਸੋ ਪੂਰਾ ਧਿਆਨ ਦੇ ਕੇ ਸੁਣਨਾ ਹੈ ਔਰ ਪੂਰਾ ਪੂਰਾ ਲਾਭ ਉਠਾਉਣਾ ਹੈ। ਨਿਰੰਕਾਰ ਦੀ ਸ੍ਰਿਸ਼ਟੀ ਵੱਲ ਜਦੋਂ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਇਹ ਲੱਖ 84 ਜੋਨ ਵਿੱਚ ਵੰਡੀ ਗਈ ਹੈ, ਲੱਖ 84 ਜੋਨ ਸਵਾਈ। ਇਹਨਾਂ ਸਾਰਿਆਂ ਵਿੱਚੋਂ ਇਨਸਾਨ ਨੂੰ, ਮਨੁੱਖ ਨੂੰ ਬਹੁਤ ਵਡਿਆਇਆ ਹੈ। ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਵਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਕਿਉਂ ਕਥਨ ਕੀਤਾ ਹੈ। ਸੋ ਇਸ ਮਨੁੱਖ ਦੇ ਵਿੱਚ ਇਹ ਜੀਵਾਤਮਾ ਫਿਰਦਾ ਫਿਰਦਾ ਹੋਰ ਜੋਨੀਆਂ ਦੇ ਚੱਕਰ ਕੱਟਦਾ ਕੱਟਦਾ ਜਿੱਦੀ ਬਾਬਤੇ ਨੂੰ ਫਰਮਾਨ ਕੀਤਾ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਥੋੜ੍ਹਾ ਨਹੀਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਮਾਨਸ ਦੇ ਲਈ ਜੀਵਾਤਮਾ ਨੇ ਪਹਿਲੇ ਤਾਂ ਵਿਚਾਰ ਕਰਨੀ ਹੈ, ਇਨਸਾਨ ਕੀ ਚੀਜ਼ ਹੈ, ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਅਤੇ ਜਿਸਮ ਹੈ। ਜਿਸਮ ਇਹਦਾ ਆਪਣਾ ਆਪਾ ਨਹੀਂ, ਇਹ ਜੋ ਮੈਂ ਕਹਿੰਦੇ ਜਿਸਮ ਨਹੀਂ, ਜਿਸਮ ਦੇ ਵਿੱਚ ਇਹ ਜੀਵਾਤਮਾ ਹੈ। ਇਹਨੂੰ ਰੂਹ ਕਹਿੰਦੇ ਨੇ ਉਰਦੂ ਵਿੱਚ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ। ਇਹਦਾ ਤਾਂ ਜਿਸਮ ਦਾ ਸੰਬੰਧ, ਇਉਂ ਕਹਿ ਲਓ ਸਾਡਾ ਤਾਂ ਜਿਸਮ ਦਾ ਸੰਬੰਧ ਇਤਨਾ ਕੁ ਹੈ ਜਿਵੇਂ ਮਕਾਨ ਔਰ ਮਕੀਂ ਦਾ ਹੁੰਦਾ ਹੈ, ਯਾਨੀ ਮਾਲਕ ਏ ਮਕਾਨ ਦਾ
और मकान का होया करता है। सो मकान दे विच मुखी चीज़ जिहड़ी है मालिक मकान हुंदा, मकान कुछ देर वास्ते होया करता है। इस वास्ते यूं जीवात्मा जो है जिस्म दे विच मकीन दी नहीं है, यूं यूं कह लो कुछ कि जिवें मोटर दा ते मोटर दे मालिक दा संबंध हुंदा है, जिस्म मोटर दी नहीं है, जीवात्मा इहदा मालिक है, बुद्ध इसका ड्राइवर है। इसी तरह असी जिस्म दे विच जीवात्मा हाँ, जो परमात्मा दे पुत्र कहलाने हाँ, आत्म शहजादे कहलाने हाँ, पर भुल के इसनू इस जीवात्मा ने अपने आप नू भुला के बजाय अपने आप नू जीवात्मा दे अपने आप नू जिस्म मनन लग पिया है। अज्ञान दे अधीन जिवें कोई आदमी नशे दे अधीन होके अपने आप नू भुल जांदा, देह दी सोझी भुल जांदा, देखदे बहुता नशा पी ले कोई की हालत हुंदी उसकी, इसी तरह ही इसनू अज्ञान दा नशा चढ़िया है। जिस नशे दे अधीन होके अपना आप भुल गया बजाय अपने आपे जो असली दा अपना आपा है उस दे अपने आप नू जिस्म अपना आप मनन लग पिया। या जिवें किसी नशे दे अधीन होके मकान दा मालिक अपने आप नू बजाय मकान दे मालिक दे मकान मनन लग पवे, क्यों कह लो या घोड़े का सवार अपने आप नू बजाय सवार दे घोड़ा मनन लग पवे, किसी नशे या गलती दे अधीन या दिमाग दे विच फर्क होण करके। इहो जी हालत ही इसकी है, इसी नू अज्ञान कहिंदे ने या जहालत दा पड़दा कहिंदे, भुलदा पड़दा कहिंदे, विद्या आदि इन्हां दे कई नां रखे हुए हैं। यही सारे दुखां दा दरअसल मूल है। स्वयं यह जीवात्मा कई अनेक जन्म फिरदा फिरदा और एक घट 84 लख जी अजून, यानी एक घट 84 लख जिसम धारदा होया मनुख तो पहले फिर मानुख देह नूं प्राप्त होया है। पहले इसने इतादक बेअंत यूनियां प्राप्त कीतियां हन। बहुते जुग फिरदे फिरदे नू, 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 कहत मिलन की वरिया सिमरत कहा नहीं, बहुते युग फिरदे फिरदे नू मानुख दे प्राप्त हो गई, यानी मनुखा दे इसनू एक किस्म दा चोला या इसनू घोड़ा मिलिया होया है। यह जीवात्मा ने इस घोड़े ते सवार होके इसने प्रभु दे मिलन की यात्रा करनी है मानुखता दे भी, मेरा यह प्रयोजन है। सतगुरु कलगीधर महाराज दसम पातशाह जी ने अखेर बिरत किया, इन्हें शिकार खेडिया जीवन के उधार वास्ते। आप जी दे हत्थों जिहड़ा कोई जीव जंत मरदा सी वह मुड़ जन जमात्र चक्र विच नहीं सी, मुक्त हो जाती सी उसकी, उन्हां दा गुरु छेवें पातशाह दसम पातशाह ने शिकार खे लिया। स्वयं आप जी जदों दक्षण देश विच नदेड़ हजूर साहब शिकार घाट जिथे है जिहड़े सज्जन ने दर्शन किया उत्थे पहुंचे हैं, उत्थे अखेर बिरत किया, एक साहे का शिकार किया। ਸਿੱਖਾਂ ਪੁੱਛਿਆ ਗਰੀਬ ਨਵਾਜ਼ ਇਹਦੀ ਬਾਬਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ। ਹਜ਼ੂਰ ਨੇ ਫਰਮਾਇਆ ਪ੍ਰੇਮੀਓ ਇਹ ਸਿਆਲਕੋਟ ਵਾਲਾ ਮੂਲਾ ਹੈ। ਗੁਰੂ ਨਾਨਕ ਆਦ ਜਾਮੇ ਦੇ ਵਿੱਚ ਇਹ ਗੁਰੂ ਨਾਨਕ ਜੀ ਦਾ ਸਿੱਖ ਸੀ। ਗੁਰੂ ਨਾਨਕ ਜੀ ਸਿਆਲਕੋਟ ਪਹੁੰਚੇ ਬਾਹਰ ਸ਼ਹਿਰ ਦੇ ਬੈਠੇ ਹਨ। ਮਰਦਾਨੇ ਨੂੰ ਹੁਕਮ ਆਇਆ ਮਰਦਾਨੇ ਨਿਰੰਕਾਰ ਦਾ ਜਸ ਕਰ ਪ੍ਰਭੂ ਦਾ ਜਸ ਸੁਣਾ। ਮਰਦਾਨੇ ਨੇ ਰਬਾਬ ਦੇ ਨਾਲ ਨਿਰੰਕਾਰ ਦਾ ਜਸ ਕੀਤਾ ਵਾਹਿਗੁਰੂ ਦੀ ਸਿਫ ਸ਼ਲਾਘਾ ਕੀਤੀ।
ਜਿਵੇਂ ਸਾਰ ਨਾ ਜਾਣਾ ਤੇਰੀ ਜਿਵੇਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ
ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਆਉਂ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਨਾ ਕਰਮਿ ਹਰਾਮਤ ਸਾਈਂ ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇਨ ਹਵੀਜੈ ਤਾਂਗਤ ਜੀਅਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜਿਹੀ ਖੰਚੇਰੀ ਰਾਮ। ਇਤਿਆਦ ਮਰਦਾਨੇ ਨੇ ਕੀਰਤਨ ਸੁਣਾਇਆ ਸਮਾਪਤੀ ਤੋਂ। ਗੁਰੂ ਬਾਬਾ ਜੀ ਨੇ ਮਰਦਾਨਿਆਂ ਨੂੰ ਇੱਕ ਟਕਾ ਦਿੱਤਾ। ਮਰਦਾਨਿਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਅਤੇ ਇੱਕ ਦਾ ਝੂਠ ਖਰੀਦ ਕੇ ਲਿਆ। ਟਕਾ ਦੋ ਪੈਸਿਆਂ ਦਾ ਹੁੰਦਾ। ਮਰਦਾਨਾ ਸ਼ਹਿਰ ਜਾਂਦਾ ਹੈ ਦੁਕਾਨਾਂ 'ਤੇ ਪੁੱਛਦਾ ਫਿਰਦਾ ਹੈ। ਸਭ ਦੁਕਾਨਾਂ ਵਾਲੇ ਜਵਾਬ ਦੇਈ ਜਾਂਦੇ ਹੈ ਸੱਚ ਝੂਠ ਦੀ ਕੋਈ ਦੁਕਾਨ ਨਹੀਂ। ਇਹ ਸੌਦਾ ਨਹੀਂ ਲੱਭਣਾ ਕਿਤੋਂ ਇਹ ਸਾਰੇ ਕਹੀ ਜਾਂਦੇ ਹਨ। ਪਰ ਮਰਦਾਨਾ ਅੱਗੇ ਅਤੇ ਅੱਗੇ ਵੱਧ ਕੇ ਸਭ ਨੂੰ ਪੁੱਛਦਾ ਹੈ। ਅਖੀਰ ਇੱਕ ਦੁਕਾਨ 'ਤੇ ਪਹੁੰਚਿਆ। ਉਸ ਦੁਕਾਨ ਦਾ ਮਾਲਕ ਇੱਕ ਚੜ੍ਹਦੀ ਉਮਰ ਦਾ ਮੁੰਡਾ ਖੱਤਰੀਆਂ ਦਾ ਨੌਜਵਾਨ ਮੁੰਡਾ ਜਿਸਦਾ ਨਾਮ ਮੂਲਾ ਸੀ ਕੁਛ ਕੁਛ ਫਕੀਰਾਂ ਦੀ ਸੋਭਤ ਕਰਨ ਵਾਲਾ ਸੀ। ਸੋ ਉਸਦੀ ਦੁਕਾਨ 'ਤੇ ਪਹੁੰਚਿਆ ਉਹਨੂੰ ਜਾ ਕੇ ਕਿਹਾ ਬਾਈ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਚਾਹੀਦਾ ਹੈ। ਉਹ ਕਹਿੰਦਾ ਲਿਆ ਇਹ ਮੈਂ ਦੇ ਦਿੰਦਾ ਹਾਂ। ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਮਰਨਾ ਸੱਚ ਔਰ ਜਿਉਣਾ ਝੂਠ। ਗੱਲ ਵੀ ਦਰੁਸਤ ਹੈ। ਮਰਨਾ ਕਦੇ ਨਹੀਂ ਟਲ ਸਕਦਾ। ਜੀਵਨ ਚਾਰ ਦਿਹਾੜੇ ਦਾ ਝੂਠ ਹੈ। ਸੋ ਇਹ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਹਾਜ਼ਰ ਹੋਇਆ। ਕਾਗਜ਼ ਰੱਖ ਦਿੱਤਾ। ਗੁਰੂ ਬਾਬੇ ਨੇ ਪੜ੍ਹਿਆ ਹੁਕਮ ਹੈ ਮਰਦਾਨਿਆਂ ਜਿਸਨੇ ਸੌਦਾ ਦਿੱਤਾ ਜਰਾ ਉਹਨੂੰ ਬੁਲਾ ਕੇ ਤੱਲਿਆ। ਮਰਦਾਨਾ ਫਿਰ ਸ਼ਹਿਰ ਜਾਂਦਾ ਹੈ। ਉਸ ਮੂਲੇ ਨੂੰ ਕਹਿਣ ਲੱਗਾ ਬਾਈ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ। ਚੱਲ ਮੂਲਾ ਉੱਠ ਖੜਾ ਹੋਇਆ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਨਮਸਕਾਰ ਕੀਤੀ। ਗੁਰੂ ਜੀ ਨੇ ਪੁੱਛਿਆ ਮੂਲਿਆ ਇਹ ਕਾਗਜ਼ ਤੇਰਾ ਲਿਖਿਆ उसने दोवें हाथ जोड़ के प्रार्थना की, हाँ प्रभु गरीब नवाज ए इस दास कीट का ही लिखा है, मरना सच ते जीना झूठ। हाँ गरीब नवाज, फिर भाई मरना सच ते जीवन झूठ है, फिर मरण तो बाद की अवस्था क्यों नहीं संभालता अगर तेरे चित विच ऐसी ही गल बैठी हुई है। मरना सच है, जीवन झूठ है, मरण तो बाद भी कोई जीवन है, उसनों शानदार बनाने की क्यों नहीं कोशिश करता, उपा करता। गुरु बाबा जी के बचना का कुछ यहोजा असर होया उसके उपर, उसी वक्त सब कुछ छड़ छिड़ा के गुरु जी नाल बड़ी देर तक फिरदा रहा। गुरु जी ने सत्तां दीपां नवां खन्नां का चक्कर लगाया, पैदल सफर किया, क्योंकि उन्होंने समय के योजे होर साधन नहीं सन, हवाई जहाज साढ़े देश विच नहीं सन, मोटर नहीं सन, रेलां नहीं सन, अच्छे रस्ते नहीं सन। पैदल सफर गुरु बाबे ने किया, जंगलात बहुते होंगे सन, या दूर दरेडे जाना होंगे तो सुरती की सवारी की। हुक्म करना भाई बाला मरदाना नेत्र मीटो, नेत्र मीटने इत्थे बैठन हजारा मीलों से उत्थे बैठे, इं सुरती की सवारी की। इं यह मूला गुरु बाबा जी नाल गुरु जी के बहुत सारे कौतक देखता रहा नाल रह के। सो एक दफा यह मंगया होया सी, दरअसल व्याया नहीं सी उन्होंने दिनों में, जो ये गुरु जी नाल चला गया घर के पिछों सलाह करते हैं, सोचते हैं लड़की सियानी हो गई, पता नहीं लड़का किधर चला गया, फकीर नाल चला गया है, या तो आ जाता चंगी गल सी, अगर ऐसा नहीं सी जे नहीं आना उन्हें सारी जिंदगी फकीर नाल ही गुजारनी है, तो लड़की दे वास्ते कुछ होर उपा करते, सियाणियां लड़कियां घर नहीं रखी जाए, यहोजे कुछ विचार करते करते हैं। एक थेरी ते बैठे हैं, गुरु जी कहन लगे मुलिया तेनू कर दे याद कर दे, कहें या तो आके ब्याह करा लवे, नहीं फिर सदा वास्ते फकीर नाल ही रह जाए, दस की सियाल है। महाराज मुला पुछते कि डिग दूर हाँ सियालकोट तो, गुरु जी कहें दूर तो बहुत हाँ, पर जितने जाना है छेती तेन करतार पहुँचा देगा। फिर कह लगा महाराज ये भी गल ठीक है, पर अगे जो विवाह शादी है वो वास्ते रुपया पैसा चाहिए है, मैं तो कम कार छड़ के दुकान जो करता करवाता सी किन्ने सालों का अपना रहा, पैसे बिना की कम चलने, ये भी गल होजू तो अपनी दलील दस। गुरु जी कहें तो चुप कर गया, समझे भाई जाने की इच्छा है इसकी। कह लगे दो करोड़ों के पले बन लै, दो करोड़ों के पले बन ले सोने के बन जाते हैं। नेत्र मीट अपने घर का ध्यान तर, नेत्र मीटे मूले ने घर का ध्यान किया, यह उत्थे बैठा सी या घर बैठा होया है। संबंधी बड़े खुश हो गए, मूले तेन हमने याद किया, बड़ी चंगी गल हुई तू आ गए हैं, खैर बड़िया खुशियां हुई। सो विवाह शादी हो गई, फिर उसी तरह अपना काम कार कर लग पे दुकान वगैरह का। इसी तरह कई साल गुजर गए, गुरु बाबा जी फिरदे कित फिर सियालकोट आए, बाहर बैठे एक पिपल दे हेठा रहायश रखी, हुक्म किया मरदानिया भाई अपने नाल बड़ी देर तक फिरदा रहा मूला, जा उन्हें बुला के लिया। मरदाना घर जाता है, कोई तो पुछता मूले का घर पूछे, दूरों जो उसके घर वाले ने देखे भी फकीर आ रहे हैं, उन्होंने पहले पता सी पहला फकीर नाल चला गया सी, चित विच डर बैठा होया सी, फिर ना कि चढ़िया जाए। इं दूरों मरदाने आता देखा वह लिबास पहचान के फकीर वाला, तो लुको दिता मूले मंदिर पाथियों घर, कह लुक जा मैं कह दाँगी मेरी है नहीं घर। खैर इसी तरह मूला लुक गया, मरदाने ने जा कहा भाई बीबी मूले नूं गुरु जी याद करते हैं, तो कहती बाबा है ही नहीं इत्थे करनी है। मूला मुड़िया मरदाना मुड़िया आके अर्ज कर दी गरीब नवाज कर है नहीं, गुरु जी कहने की जा उन्हों कह गुरु पीर तो मूँह नहीं लुकोईंदा। फिर मरदाना जाता है, फिर उस लड़की नूं कहा भाई गुरु जी याद कर देने मूले नूं, और फिर कहती है बाबा है नहीं इत्थे कितने लंघ गया, यह तो करी सी भावें लेकिन वो चित डर बैठा फिर चला गया, फिर ना कि घर घुर छ चित डर बैठा सी। खैर दूजी बारी फिर मरदाने ने आके अर्ज कर दी गरीब नवाज है नहीं, लड़की कहती है। तीजी दफा फिर भेजे मरदानिया जा ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਗਵਾਈਦਾ, ਬੜੀ ਦੇਰ ਬਾਅਦ ਅਸੀਂ ਆਏ ਹਾਂ। ਸੋ ਤੀਜੀ ਦਫ਼ਾ ਫਿਰ ਮਰਦਾਨਾ ਜਾਂਦਾ ਹੈ, ਤੀਜੀ ਦਫ਼ਾ ਫਿਰ ਇਹੀ ਗੱਲ ਕਹੀ, ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ, ਇੱਥੇ ਹੈ ਹੀ ਨਹੀਂ। ਸੋ ਜਦੋਂ ਮਰਦਾਨੇ ਨੇ ਆ ਕੇ ਗੁਰੂ ਬਾਬੇ ਨੂੰ ਕਿਹਾ, ਸੱਚੇ ਪਾਤਸ਼ਾਹ ਉਹ ਲੜਕੀ ਤਾਂ ਕਹਿੰਦੀ ਹੈ ਇਸ ਪਿੰਡ ਹੀ ਨਹੀਂ ਹੈ, ਘਰ ਤਾਂ ਘਰ ਕਿਤੇ ਲਾਂਭ ਗਿਆ ਆ। ਅੱਛਾ, ਕਹਿੰਦੇ ਲਾਂਭ ਗਿਆ ਤਾਂ ਲਾਂਭ ਹੀ ਗਿਆ। ਗੁਰੂ ਜੀ ਥੋੜ੍ਹੀ ਜਿਹੀ ਕੋਪ ਦ੍ਰਿਸ਼ਟੀ ਹੋਈ, ਕਾਲਾ ਸੱਪ ਨਿਕਲਿਆ ਪਾਥੀਆਂ ਵਿੱਚੋਂ, ਲੜ ਜਾਂਦਾ ਉਸੇ ਵਕਤ, ਮੁਗਲਾ ਮਰ ਜਾਂਦਾ ਹੈ। ਮਰੇ ਨੂੰ ਚਿੱਤ ਵਿੱਚ ਖਿਆਲ ਤਾਂ ਸੀ, ਅਵਗਿਆ ਕੀਤੀ ਹੈ ਗੁਰੂ ਦੀ, ਤਿੰਨ ਦਫ਼ਾ ਬੁਲਾਇਆ ਨਹੀਂ ਆਇਆ, ਗੁਰੂ ਦੇ ਹੁਕਮ ਅਦੂਲੀ ਕੀਤੀ ਹੈ, ਇਹਦਾ ਫਲ ਤਾਂ ਵਸ਼ ਮਿਲਦਾ ਹੀ ਹੈ। ਸੋ ਅਖੀਰ ਚੱਕ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆ, ਮਰਿਆ। ਗਰੀਬ ਨਵਾਜ਼ ਆਪ ਦਾ ਸੇਵਕ ਹੈ, ਆਪ ਦਾ ਸਿੱਖ ਹੈ, ਕਿਰਪਾ ਕਰੋ ਇਹਨੂੰ ਜਿੰਦਾ ਕਰੋ। ਗੁਰੂ ਜੀ ਕਹਿੰਦੇ ਆਪਣਾ ਕਰਕੇ ਤਾਂ ਬੁਲਾਉਂਦੇ ਸਾਂ, ਤਿੰਨ ਦਫ਼ਾ ਬੁਲਾਇਆ, ਪਰ ਇਸਨੇ ਇਤਨਾ ਕਪਟ ਕੀਤਾ, ਘਰ ਹੁੰਦਿਆਂ ਸੁਣਦਿਆਂ ਇਹਨਾਂ ਨੇ ਇਹਨੇ ਸੋਚਿਆ ਵੀ ਮੈਂ ਇਤਨਾ ਕਿਉਂ ਚਿੱਤ ਵਿੱਚ ਕਪਟ ਰੱਖਾਂ, ਇਤਨਾ ਕੁਛ ਇਹਨੇ ਖੁਦ ਦੇਖੇ ਨਾਲ ਰਹਿ ਕੇ। ਖੈਰ, ਗਰੀਬਾਂ ਹੁਣ ਬਖਸ਼ੋ, ਮਿਹਰ ਕਰੋ, ਆਪ ਸਮਰੱਥ ਹੋ, ਜ਼ਿੰਦਾ ਕਰੋ ਇਸਨੂੰ। ਗੁਰੂ ਜੀ ਕਹਿੰਦੇ ਵੀ ਜਿਹੜਾ ਤੀਰ ਚਿੱਲੇ 'ਚੋਂ ਨਿਕਲ ਕੇ, ਜਿਹੜਾ ਤੀਰ ਪੱਥੇ 'ਚੋਂ ਨਿਕਲ ਕੇ ਕਮਾਨ ਦੇ ਚਿੱਲੇ ਬੈਠ ਕੇ ਚੱਲ ਗਿਆ, ਜਿੱਤ ਉਹ ਤਾਂ ਨਿਸ਼ਾਨੇ 'ਤੇ ਲੱਗ ਹੀ ਜਾਂਦਾ ਹੁੰਦਾ, ਉਹਨੇ ਨਿਸ਼ਾਨਾ ਫੁੰਡ ਦਿੱਤਾ, ਯਾਨੀ ਜਿਹੜਾ ਬੱਚਾ ਨਿਕਲ ਗਿਆ ਤਾਂ ਗਿਆ, ਮੁੜਦਾ ਨਹੀਂ ਹੁੰਦਾ ਫਿਰ। ਗਰੀਬ ਨਾਲ ਆਪ ਸਮਰੱਥ ਹੋ, ਸਭ ਕੁਛ ਕਰ ਸਕਦੇ ਹੋ, ਬਿਨਾਂ ਸਾਹ 'ਤੇ ਵੀ ਰੱਖ ਸਕਦੇ ਹੋ, ਮੁਰਦਿਆਂ ਵੀ ਜਿੰਦੇ ਕਰ ਸਕਦੇ ਹੋ, ਕਿਰਪਾ ਕਰਕੇ ਬਖਸ਼ੋ। ਮੈਂ ਕਹਿਣ ਲੱਗਿਆ ਹੁਣ ਤਾਂ ਬਚਨ ਜੋ ਹੋਣਾ ਸੀ ਹੋ ਚੁੱਕਾ ਹੈ, ਹੁਣ ਨਹੀਂ ਮੁੜਦਾ, ਬਖਸ਼ਾਂਗੇ। ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਹੈ, ਪਰ ਜਿਹੜੀ ਗਲਤੀ ਹੈ ਉਹਦਾ ਫਲ ਵੀ ਤਾਂ ਅਕਸਰ ਮਿਲਦਾ ਹੀ ਹੈ। ਬਖਸ਼ਿਆ ਤਾਂ ਜਾਣਾ ਸੀ ਹੁਣੇ, ਲੇਕਿਨ ਹੁਣ ਦਸਵੇਂ ਜਾਮੇ ਇਸ ਨੂੰ ਬਖਸ਼ਾਂਗੇ। ਇਤਨੀ ਦੇਰ ਲੱਗਣੀ ਹੈ, ਕਈ ਜਨਮ ਇਸਨੇ ਪਸ਼ਪੰਛੀਆਂ ਦੇ ਧਾਰਨ ਕਰਨੇ ਹਨ। ਗੁਰੂ ਅਤੇ ਬੇਮੁਖ ਦੀ ਬਾਬਤ ਹੀ ਗੁਰੂ ਅਮਰਦਾਸ ਮਹਾਰਾਜ ਇਉਂ ਫਰਮਾਉਂਦੇ ਨੇ,
ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ। Thank you.
ਜੇ ਕੋਈ ਗੁਰ ਤੇ ਬੇਮੁਖ ਹੋਵੇ, ਇਹਨੂੰ ਸਤਿਗੁਰ ਮੁਕਤ ਨਾ ਪਾਵੇ, ਮੁਕਤ ਨਾ ਪਾਵੇ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੋਨੀ ਭਰਮੇ ਆਵੇ, ਇਹਨੂੰ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਵੇ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਇਹਨੂੰ ਸਤਿਗੁਰ ਮੁਕਤ ਨਾ ਪਾਏ। ਸਵਯੰ ਗੁਰੂ ਜੀ ਕਹਿੰਦੇ, ਗੁਰੂ ਕਲਗੀਧਰ ਮਹਾਰਾਜ ਨੇ ਕਿਹਾ, ਭਾਈ ਇਹ ਉਹੀ ਮੂਲਾ ਹੈ, ਸਿਆਲਕੋਟ ਵਾਲਾ ਗੁਰੂ ਬਾਬਾ ਜੀ ਨੇ ਤਿੰਨ ਦਫ਼ਾ ਬੁਲਾਇਆ, ਲੇਕਿਨ ਕਪਟ ਕੀਤਾ ਗਿਆ, ਬੇਮੁਖਤਾਈ ਜ਼ਾਹਰ ਕੀਤੀ ਗੁਰੂ ਵੱਲੋਂ, ਨਤੀਜਾ ਇਹ ਹੋਇਆ, ਕਿਤਨਾ ਵਿਛੋੜਾ ਪੈ ਗਿਆ, ਕਿਤਨੇ ਜਨਮਾਂ ਦਾ ਵਿਯੋਗ ਹੋਇਆ। ਸੰਯੋਗ ਕਰਕੇ ਇਹ ਦ੍ਰਿਸ਼ਟਾਂਤ ਪ੍ਰਮਾਣ ਹੈ, ਯਾਨੀ ਜੀਵ ਜਿਹੜਾ ਹੈ ਇਹ ਤਾਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਬੇਮੁਖ ਹੋਣ ਦਾ ਫਲ ਦੱਸਿਆ ਨਾ। ਵੈਸੇ ਇਹ ਜੀਵਾਤਮਾ 1,84,00,000 ਜੋਨ ਭੁਗ ਚੁੱਕਾ ਹੈ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਸਤਿਗੁਰੂ ਨਾਨਕ ਜੀ ਇੱਕ ਦਫ਼ਾ ਕਾਗਭੂਸ਼ਣ ਦੀ ਪੁਰੀ ਵਿੱਚ ਪਹੁੰਚੇ, ਉੱਥੇ ਦਰਖਤਾਂ ਦੇ ਉੱਪਰ ਕਾਂ ਕਾਂ ਬੈਠੇ ਹਨ, ਸਭ ਕਾਵਾਂ ਦਾ ਰਾਜਾ ਕਾਗਭੂਸ਼ਣ ਨਾਮ ਕਰਕੇ ਕੋਈ ਬੈਠਾ, ਉਸਨੇ ਗੁਰੂ ਜੀ ਦਾ ਸਤਿਕਾਰ ਪੂਜਨ ਕੀਤਾ। ਸੋ ਉਸ ਤਰੀਕੇ ਸਿਰ ਉੱਥੇ ਫਿਰ ਬਚਨ ਬਲਾਸ ਹੋਏ। ਗੁਰੂ ਜੀ ਨੇ ਪੁੱਛਿਆ ਵੀ ਆਪ ਨੂੰ ਇਤਨਾ ਗਿਆਨ, ਇਤਨੀ ਲਮੇਰੀ ਉਮਰ, ਔਰ ਫਿਰ ਕਾਂ ਦੀ ਜੋਨੀ ਪੈਣ ਦਾ ਸਬੱਬ ਕੀ ਹੈ, ਕਿਰਪਾ ਕਰਕੇ ਦੱਸੋ। ਉਹ ਕਾਗਭੂਸ਼ਣ ਕਹਿਣ ਲੱਗਿਆ, ਆਪ ਅੰਤਰਯਾਮੀ ਹੋ, ਸਰਵੱਗ ਹੋ, ਤਰਕਾਲੀ ਹੋ, ਆਪ ਤੋਂ ਕੋਈ ਚੀਜ਼ ਗੁੱਝੀ ਛਿਪੀ ਨਹੀਂ, ਪਰ ਜੇ ਬਜ਼ੁਰਗ ਪੁੱਛਦੇ ਨੇ ਬੱਚੇ ਉਸਦਾ ਜਵਾਬ ਦਿੰਦੇ ਹਨ, ਇਸ ਕਰਕੇ ਆਪਦੇ ਹੁਕਮ ਦੀ ਤਾਮੀਲ ਕਰਨਾ ਮੇਰਾ ਫਰਜ਼ ਹੈ। ਕਹਿਣ ਲੱਗਾ, ਉਹ ਆਪਣੀ ਗੱਲ ਦੱਸ ਰਿਹਾ ਹੈ, ਮੈਂ ਕਹਿੰਦਾ ਮਾਨੁਖ ਤਨ ਵਿੱਚ ਇੱਕ ਸ਼ੈਵੀ ਮਹਾਤਮਾ ਦਾ ਸ਼ਿਸ਼ ਬਣਿਆ, ਜੋ ਸ਼ਿਵਾਂ ਦੇ ਪੁਜਾਰੀ ਸਨ। ਸਵਯੰ ਸ਼ਿਵ ਮੰਦਿਰ ਵਿੱਚ ਪਹੁੰਚ ਕੇ ਸ਼ਿਵਾਂ ਦਾ ਪੂਜਾ ਕਰਦੇ ਹੁੰਦੇ, ਅਸੀਂ ਗੁਰੂ ਨਾਨਕ ਦੇ ਮੰਦਰਾਂ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਉਹਦੀ ਪੂਜਾ ਕਰਦੇ ਹਾਂ। ਸਿਉਂ ਕਰਕੇ ਮੈਂ ਉਪਦੇਸ਼ ਦੀ ਬੜੀ ਕਮਾਈ ਕੀਤੀ, ਬੜੀ ਧਾਲਣਾ ਕਾਲੀ। ਇੱਕ ਦਿਨ ਮੈਂ ਸ਼ਿਵਾਂ ਦੇ ਮੰਦਰ ਵਿੱਚ ਬੈਠਾ ਹੋਇਆ ਹਾਂ, ਕਹਿੰਦਾ ਮੇਰੇ ਗੁਰੂਦੇਵ ਆ ਗਏ, ਮੈਂ ਖੜ੍ਹਾ ਨਾ ਹੋਇਆ। ਸੋ ਉਹ ਤਾਂ ਸ਼ਾਂਤ ਚਿੱਤ ਸਨ। ਉਸ ਮੌਕੇ ਸ਼ਿਵਾਂ ਵੱਲੋਂ ਇਹ ਆਵਾਜ਼ ਹੋਈ, ਆਕਾਸ਼ਬਾਣੀ ਹੋਈ, ਮਾਨੋ ਕਹਿਣ ਲੱਗੇ, ਮੂਰਖ ਜਿਸਨੇ ਤੈਨੂੰ ਰੋਸ਼ਨੀ ਦਿੱਤੀ, ਤੂੰ ਉਸਦੇ ਸਤਿਕਾਰ ਵਾਸਤੇ ਖੜ੍ਹਾ ਵੀ ਨਹੀਂ ਹੋ ਸਕਦਾ, ਇਤਨਾ ਤੇਰੇ ਚਿੱਤ, ਜਾਂ ਤੂੰ ਮਾਨੁਖ ਜੋਨੀ ਦਾ ਅਧਿਕਾਰ ਨਹੀਂ ਰੱਖਦਾ ਹੈ, ਜਾਂ ਤੂੰ ਕਾਂ ਦੀ ਜੋਨੀ ਪੈ। ਇਹ ਉਹਨਾਂ ਨੇ ਬਚਨ ਕਰ ਦਿੱਤਾ, ਜਿਸਦਾ ਫਲ ਮੈਨੂੰ ਕਾਂ ਜੋਨੀ ਪ੍ਰਾਪਤ ਹੋਈ। ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣਿਆ, ਉਹਨਾਂ ਕਿਹਾ, ਮਹਾਰਾਜ ਕਿਰਪਾ ਕਰੋ, ਆਪਦਾ ਬਚਨ ਤਾਂ ਵਿਅਰਥ ਨਹੀਂ ਜਾਣਾ, ਅਤੇ ਇਹਨਾਂ 'ਤੇ ਬਖਸ਼ਿਸ਼ ਕਰੋ, ਮਿਹਰ ਕਰੋ, ਇਹਨੂੰ ਬਖਸ਼ ਦਿਓ। ਕਹਿਣ ਲੱਗੇ, ਬਚਨ ਤਾਂ ਜਿਹੜਾ ਹੋ ਗਿਆ ਹੋ ਗਿਆ, ਲੇਕਿਨ ਇੰਨੀ ਗੱਲ ਜ਼ਰੂਰ ਹੈ, ਇਹ ਚਿਰੰਜੀਵੀ ਹੋਏਗਾ, ਇਸ ਨੂੰ ਗਿਆਨ ਨਹੀਂ ਭੁੱਲੇਗਾ। ਸੋ ਇਸ ਤਰੀਕੇ ਸਿਰ ਇਹ ਵਰ ਵੀ ਨਾਲ ਮੈਨੂੰ ਦੇ ਦਿੱਤਾ। ਇਸ ਕਰਕੇ ਮੈਂ ਬੜੀਆਂ ਪਰਲੋਆਂ ਦੇਖੀਆਂ, ਕਈ ਦਫ਼ਾ ਅੱਗ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਅੱਗ ਵਿੱਚ ਸੜ ਉੱਠੀ, ਕਈ ਦਫ਼ਾ ਪਾਣੀ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਪਾਣੀ 'ਚ ਡੁੱਬ ਗਈ। ਇਸੇ ਤਰ੍ਹਾਂ ਬਹੁਤ ਪਰਲੋਆਂ ਦੇਖੀਆਂ ਮੈਨੂੰ, ਕਿਉਂਕਿ ਨਜ਼ਾਰਾ, ਇਸ ਕਰਕੇ ਮੈਂ ਜਿਹੋ ਜਿਹੀ ਪਰਲੋ ਹੁੰਦੀ ਉਹੋ ਜਿਹੇ ਰੂਪ ਧਾਰਨ ਕਰ ਲੈਂਦਾ, ਚਿਰੰਜੀਵੀ ਰਹਿਣਾ। ਇਤਿਹਾਸ ਇਹੀਆਂ ਲੰਮੀ ਲੰਮੀ ਜੋਨੀਆਂ ਹੋ ਰਹੀਆਂ। ਆਮ ਵੀ ਲੋਕਾਂ ਦੀ ਕਹਾਵਤ ਹੈ, ਆਮ ਲੋਕ ਕਹਾਵਤ ਹੈ, ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਲੱਖਾਂ ਵਰੇ ਸੱਪਾਂ ਦੀ ਉਮਰ ਕਈਆਂ ਦੀ ਹੈ, ਕਾਵਾਂ ਦੀ ਉਮਰ ਵੀ ਬੜੀ ਲਮੇਰੀ ਦੱਸੀ ਦੀ ਹੈ, ਐਡੀ ਐਡੀ ਲੰਮੀਆਂ ਉਮਰਾਂ ਵਾਲੇ ਵੀ ਪੁਰਾਣੇ, ਛੋਟੀ ਛੋਟੀ ਮੱਛਰ ਕੁੱਛਰ ਜਿਹੀਆਂ ਦੀ ਬਹੁਤ ਥੋੜ੍ਹੀ ਉਮਰ ਹੈ, ਇਹ ਵੀ ਛੋਟੀ ਛੋਟੀ ਉਮਰਾਂ ਵਾਲੇ ਹੋਏ ਨੇ। ਇਸ ਤਰੀਕੇ ਸਿਰ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ ਬਤੀਤ ਹੋ ਗਏ, ਫਿਰ ਕਿਤੇ ਮਨੁੱਖਾਂ ਦੇ ਦੀ ਵਾਰੀ ਆਉਂਦੀ ਹੁੰਦੀ ਹੈ, ਇਉਂ ਗੁਰੂ ਜੀ ਫਰਮਾਉਂਦੇ ਹੈ। ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਸੋ ਇਹ ਮਨੁੱਖ ਦੇ ਇਸ ਜੀਵਾਤਮਾ ਨੂੰ ਪ੍ਰਾਪਤ ਹੋਈ, ਇਸਦਾ ਪ੍ਰਯੋਜਨ, ਇਸਦਾ ਉਦੇਸ਼, ਇਸਦਾ ਫਰਜ਼ ਕੀ ਹੈ, ਮੁੱਖ ਫਰਜ਼। ਸੋ ਦਰਅਸਲ ਇਹ ਬਾਬ ਗੁਰੂ ਜੀ ਨੂੰ ਦੱਸ ਦਿਨ ਆਵਨ ਤਾਂ ਇੱਕ ਕੋ ਆਇਆ ਪਰ ਜਨਮਤ ਮੋਇਓ ਮੋਏ ਨਹੀਂ ਮਾਇਆ। ਮਾਨੁੱਖ ਤਨ ਧਾਰਨਾ ਇੱਕ ਪ੍ਰਭੂ ਪ੍ਰਾਪਤੀ ਵਾਸਤੇ ਉਸਦਾ ਭਜਨ ਕਰਕੇ ਉਸਨੂੰ ਪ੍ਰਾਪਤ ਹੋਣਾ ਇਹ ਇਸਦਾ ਮੁੱਖ ਫਰਜ਼ ਹੈ। ਪਰ ਇਹ ਇਸ ਕੰਮ ਨੂੰ ਤਾਂ ਭੁੱਲ ਗਿਆ, ਜਮਦਾ ਹੀ ਮਾਇਆ ਦੇ ਵਿੱਚ ਮੋਹਿਤ ਹੋ ਗਿਆ, ਆਪਣੇ ਫਰਜ਼ ਨੂੰ ਭੁੱਲ ਕੇ ਹੋਰ ਦੇ ਹੋਰ ਮਾਰਗ ਵਿੱਚ ਪੈ ਗਿਆ। ਮੰਦਾ ਨਾਮ ਦੇ ਜਪਣ ਨੂੰ ਆਇਆ ਮਾਇਆ ਵਾਲਾ ਜਾਲ ਪੈ ਗਿਆ। ਕਰਨ ਵਾਸਤੇ ਹੈ, ਜੰਮਦਾ ਹੀ ਮਾਇਆ ਦੇ ਮਨਸੂਬੇ ਗੁੰਦਣ ਲੱਗ ਪਿਆ। ਕਿਉਂਕਿ ਜਦ ਤੋਂ ਹੋਸ਼ ਸੰਭਲਦੀ ਹੈ ਇਸਨੂੰ ਇਹੀ ਸੰਸਕਾਰ ਪਾਏ ਜਾਂਦੇ ਹਨ, ਇਹੀ ਸੁਭਾਅ ਪੱਕਦਾ ਚਲਾ ਜਾਂਦਾ ਹੈ। ਦੇਖ ਦੇਖ ਕੇ ਹੋਰਨਾਂ ਨੂੰ, ਬਜ਼ੁਰਗਾਂ ਨੂੰ, ਆਪਣਿਆਂ ਨੂੰ, ਪਰਾਇਆਂ ਨੂੰ ਇਹਦੇ ਚਿੱਤ ਵਿੱਚ ਇਹੀ ਕੁਛ ਆਉਂਦਾ ਹੈ, ਉਹ ਵੱਡਾ ਹੋ ਗਿਆ, ਉਹ ਬਹੁਤਾ ਮਾਇਆ ਵਾਲਾ ਹੋ ਗਿਆ, ਮੈਂ ਵੀ ਹੋਵਾਂ। ਤੇ ਇਹ ਚੀਜ਼ਾਂ ਇਸ ਨੂੰ ਇਸ ਪਾਸੇ ਹੀ ਪ੍ਰੇਰਦੀਆਂ ਹਨ। ਦਰਅਸਲ ਇਹਦਾ ਮੁੱਖ ਫਰਜ਼ ਤਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮੇਣ ਕੀ ਇਹ ਤੇਰੀ ਵਰੀਆ ਔਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੁੱਖ ਫਰਜ਼ ਇਹੀ ਕੁਛ ਹੈ ਅਤੇ ਇਸਨੂੰ ਬਹੁਤ ਥੋੜ੍ਹੇ ਯਾਦ ਰੱਖਦੇ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ ਜਾਂ ਛਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਮਾਇਆ ਇਸਨੂੰ ਕਹਿੰਦੇ ਨੇ ਪਰਮਾਤਮਾ ਭੁੱਲ ਜਾਏ ਮੋਹ ਮਮਤਾ ਦੇ ਅਧੀਨ ਹੋ ਜਾਏ, ਸਰੀਰ ਦਾ ਸੰਬੰਧੀਆਂ ਦਾ ਧਨ ਦੌਲਤ ਦਾ ਮਕਾਨਾਂ ਦਾ ਇਹ ਮੋਹ ਪੈਦਾ ਹੋ ਜਾਏ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਕਹੋ ਦੂਜਾ ਲਾਇਆ ਦੁਆਇਤ ਭਾਵ ਪੈਦਾ ਹੋ ਜਾਏ, ਕਹੇ ਨਾਨਕ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲੱਗੀ ਤਿਨ੍ਹਾਂ ਵਿੱਚ ਇਹ ਮਾਇਆ ਪਾਇਆ। ਪਿਛਲੇ ਜਨਮ ਮਾਤਾ ਦੇ ਉਧਰ ਵੀ ਜਦੋਂ ਇਸ ਦੀ ਰਚਨਾ ਹੋਈ ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾ ਸਾ ਸਿਮਰਨ ਤਨਾਨਕ ਮਹਾਂ ਅਗੰਨਾ ਬਿਨਾਸਨ, ਸਿਰ ਤਲੇ ਪੈਰੂ ਪਰੇ ਬਸੰਦੋ ਕ ਹੱਥੇ ਥਾਏ, ਨਾਨਕ ਸੋਥਣੀ ਕਿਉਂ ਵਸਾਰੇ ਉਧਰੋ ਜਿਸ ਦਿਨ ਆਏ। ਨੌ ਦਸ ਮਹੀਨੇ ਮਾਤਾ ਦੇ ਉਧਰ ਵੀ ਸਿਰੋ ਠਾਹਾਂ ਅਤੇ ਪੈਰੋ ਤਾਹਾਂ, ਮਾਨੋ ਕੁੰਭੀ ਨਰਕ ਵਿੱਚ ਇਹਦਾ ਵਸ, ਇਹੋ ਜਿਹੇ ਥਾਂ ਰੱਬ ਨੂੰ ਯਾਦ ਕਰਦਾ ਸੀ, ਸਵਾਸਾ ਸਿਮਰਨ ਕਰਦਾ ਸੀ, ਦੁੱਖ ਵਿੱਚ ਯਾਦ ਕਰਦਾ ਹੀ ਹੁੰਦਾ ਹੈ, ਸਵਾਸਾ ਸਿਮਰਨ ਕਰਦਾ ਸੀ ਅਤੇ ਇਉਂ ਵਾਰ ਵਾਰ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਮਿਹਰਬਾਨ, ਹੇ ਸਰਬਸ਼ਕਤੀਮਾਨ, ਮੈਨੂੰ ਇਸ ਨਰਕ ਵਿੱਚੋਂ, ਇਹ ਕੁੰਭੀ ਨਰਕ ਵਿੱਚੋਂ ਕੱਢ, ਮੈਂ ਦੁਨੀਆਂ 'ਤੇ ਜਾ ਕੇ ਸਦਾ ਤੇਰਾ ਭਜਨ ਕਰਾਂਗਾ। ਇਹ ਵਾਰ ਵਾਰ ਪ੍ਰਾਰਥਨਾ ਵਾਹਿਗੁਰੂ ਦੇ ਚਰਨਾਂ ਵਿੱਚ ਕਰਦਾ, ਸਾਫ ਸਾਫ ਸਿਮਰਨ ਕਰਦਾ ਹੁੰਦਾ।
ਜਿਵੇਂ ਨਾਮ ਜਪੂੰਗਾ ਦਾਤਾ ਤੇਰਾ ਇੱਥੋਂ ਮੈਨੂੰ ਕੱਢ ਲੈ, ਜਿਵੇਂ ਨਾਮ ਜਪੂੰਗਾ ਤੇ ਇੱਥੋਂ ਮੈਨੂੰ ਕੱਢ ਲੈ ਗੁਰਾ,
ਕਸ਼ਟ ਵਿੱਚ ਤਕਲੀਫ ਵਿੱਚ ਹਰੀਕੀ ਯਾਦ ਕਰਦਾ, ਦੁੱਖ ਵਿੱਚ ਨਾਸਤਿਕ ਵੀ ਆਸਤਿਕ ਬਣ ਜਾਇਆ ਕਰਦੇ ਹਨ। ਇਹ ਦੁਨੀਆਂ ਵਿੱਚ ਦੇਖ ਲਓ ਕੋਈ ਦੁੱਖ ਛਿੜਦਾ ਹੈ ਉਦੋਂ ਰੱਬ ਨੂੰ ਆਰਾਧਦਾ ਹੈ। ਇਸੇ ਤਰ੍ਹਾਂ ਸਵਾਸ ਸਵਾਸ ਸਿਮਰਨ ਕਰਦਾ ਸੀ, ਇਹੋ ਜਿਹੀਆਂ ਪ੍ਰਾਰਥਨਾ ਕਰਦਾ ਹੁੰਦਾ, ਸੌ ਜਨਮ ਦੀ ਇਸ ਨੂੰ ਖਬਰ ਸੀ, ਕਿਉਂਕਿ ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ ਉਦੋਂ ਇਹੋ ਜਿਹੇ ਗੁਣ ਆ ਜਾਇਆ ਕਰਦੇ ਹਨ। ਜਦੋਂ ਇਉਂ ਪ੍ਰਾਰਥਨਾ ਵਾਰ ਵਾਰ ਇਸਨੇ ਕੀਤੀਆਂ, ਵਾਹਿਗੁਰੂ ਅੰਤਰਜਾਮੀ ਨੇ ਕਿਹਾ ਇਸ ਦੁੱਖ ਵਿੱਚ ਤੂੰ ਵਾਕਈ ਇਹ ਪ੍ਰਾਰਥਨਾ ਕਰਨਾ ਤੈਨੂੰ ਮੈਂ ਕਦੇ ਭੁੱਲਾਂਗਾ ਨਹੀਂ, ਪਰ ਦੁਨੀਆਂ 'ਤੇ ਜਾ ਕੇ ਤੈਂ ਭੁੱਲ ਜਾਣਾ ਹੈ, ਤੈਨੂੰ ਪਹਿਲਾ ਦਰਜਾ ਦੱਸਦੇ ਹਾਂ। ਆਪਣੇ ਵਿਵਹਾਰਕਾਰ ਵੀ ਕਰੀ ਜਾਵੀਂ, ਚੌਵੀ ਘੰਟੇ ਦਿਨ ਰਾਤ ਦੇ ਹੁੰਦੇ ਹਨ, ਦਸਵਾਂ ਹਿੱਸਾ ਢਾਈ ਘੰਟੇ ਬਣਦੇ ਹਨ। कम से कम 24 घंटे विचों 28 घंटे जरूर भजन करी और अपनी किरत कोई भी नेक नियति दी नौकरी चाकरी खेती पति वणज व्यापार जो कुछ भी करें दसवन कढ़ी जाए। ये यूं करेगा फिर भी तेरे ते बख्शिश हो जाएगी। भला यूं करदे करदे जे तेरे चित विच एहो जा विवेक पैदा हो जाए सिमरत वेद पुराण पुकारन पोथियां नाम बिना सब कूड गाली होछी। शासन जिसनू ए विचार पैदा हो जाए सत परमेश्वर ते उसका नाम है वह परमेश्वर नू पलाउणा नहीं चाहुंदा हुंदा उसके चित विच अत्यंत वैराग पैदा हो जाता है वह चाहुंदा है मैनू परमेश्वर उसका नाम ना भुले दुनिया भावें सारी भुल जाए यह वैराग की निशानी है। वैराग द्वारा मन तो माया ले जाती होंगी है। सो अगर तेरी यही जी दिशा आ जाए परमेश्वर ने कहा अठे पहर मेरा भजन करी तेरिया शरीर दी जड़ियाँ जरूरियात हैं अन्न वस्त्र स्थान वगैरह जो कुछ शरीर के निर्वाह वास्ते चाहिए है वो जिम्मेवारी तो अठे पहर भजन करी। यूं करदिया करदिया अगर तू आपा गवा दवें अपनी हों गवा दवें तो आप सवारे मैं मिले मैं मिलिया सुख होए जे तू मेरा हो रहे तो सब जग तेरा हो। आपा गवा के अपने सुभावां नूं सुधार लवें अपनी हों नूं अंदरों कढ दवें नाम अभ्यास द्वारा तो मेरे विच मिल जाए तो जो कुछ मेरा वो तेरा ही मेरा लाडला पुत्र बन जाएगा तू मेरी प्रॉपर्टी का मालिक तू बन जाएगा। इउं तीन दर्जे परमेश्वर ने तीन गल्लां दसियां माता दे उदर विच कम से कम 2.5 घंटे अपनी किरत नाल करी जा। फिर दूसरा दर्जा विवेकी पुरश वाला अठे पैर भजन कर परमेश्वर कहिंदा तेरी जिम्मेवारियां मैं लै लांगा। तीसरे दर्जे विच अपनी हों गवा देनी परमेश्वर का लाडला पुत्र बन जाता है। स्वयं अगर तिने गल्लां चो एक गल जिहड़ी भी तैनु मंजूर होवे कर लवी पर यह सारिया ने वायदे किए हुए सत्संग इन भी एक ने ही छोटा वड्डा गरीब अमीर सब ने ही माता दे उदर विचों वायदे किए हैं। 100 जन्म की खबर होंगी जे इस दी बाबत प्रमाण लेना कोई कई बच्चे यहोजे देखण च आए जिनी देर तक उनके मन सफा होंदे ने शुद्ध होंदे ने बचपन दे विच उन्हां नूं ये संस्कार होंदे ने वो दस दिन फलाने थां साडा घर है मेरे माता पिता फलाने हैं फलाने थां मेरी किताबां पईन ओह चीज़ पई हुई है ये बहुत सारिया मिसाल देखण दे ये तद दस दिन उन्हां दे मन सफा होंदे ने माता दे उधर भी तो 100 जन्म की खबर होंदी ही है मन की शुद्धि करके। सो इत्थे भी जिनी देर तक मन सफा हुंदा इं खबर रहिंदियां हन जदों मन मैला हो जाता खिण जाता होर दुनिया के धन्ने इधर उधर होर ख्यालों में प्रवृत्त हो जाता यह सब कुछ भुल जाता इस फिर मन मैला होने करके कुछ नहीं याद रहा। सो एक कारण है नहीं बहुत सारी इं मिसाल देखने आईया हैं। सो यूं करके दुनिया के तदे कहते हैं गुरु जी जैसी अग्न उधर में तैसी बाहर माया माया अग्न सब इको जही करते खेल रचाया जंत सपाणा ता जमया परिवार फला पाया लिव छुटकी लगी तृष्णा लिव वाहगुरु नाल बिरती जिहड़ी लगी सी टुट गई दुनिया विच आके यह हवा ने तृष्णा लगा दिती माया अमर वरताया माया ने अपना हुक्म चलाता इहदे उपर तक वरत दिती ए माया जी थर विसरै मोह उपजै परमात्मा विसर जाए मोह माया पैदा हो जाए इसनों ही माया कहने और दूजा लाया द्वैत भाव पैदा हो गया। अगे फिर आखिरी 10 दिन गुर प्रसादी जिन्हें लिव लगी इन्हों विचे माया पाया गुरु की कृपा करके जी की बिरती जी की लिव वाहगुरू नाल फिर लग जाए माया विच रहिंदा होए प्रभु नूं पा लेंदा है माया तो उच्चा रहिंदा शरीर करके माया च रहिंदा जिवें कमल पानी च रहिंदा है लेकिन उहदे पत्तियां विच पानी स्पर्श नहीं करदा इसी तरह शरीर करके माया विच रहिंदा जी की लिव लग गई लेकिन इहदे अंदर माया प्रवेश नहीं करदी मन दे विच अटैचमेंट नहीं किसी वस्तु की होया पकड़ नहीं किसी वस्तु की होया करती है। स्वयं खरे वेरे किते सो उसकी बाबत ही इधर गुरु जी दसते हैं रचंत जी रचना मातगर्भ स्थापन सा सा सिमरन तनान मां अगना विनाशन वो अगन जठरागन ने साड़िया नहीं इसनों इस करके सा सा सिमरन करता सी फिर सिर तले पैर उपरे बसंदुक हथे था सेठन पैर उतान यूं खोटे थ दसदा सी ਪਰ ਗੁਰੂ ਜੀ ਕਹਿੰਦੇ ਨੇ, ਚੇਤਾਵਨੀ ਕਰਾਉਂਦੇ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਹਦੇ ਉਹ ਜਿਸ ਦੇ ਨਾਂ ਹੈ, ਇਹ ਦੁਨੀਆਂ ਵਿੱਚ ਆ ਕੇ ਉਹ ਮਾਲਕ ਨੂੰ ਕਿਉਂ ਵਸਾਰ ਦਿੱਤਾ, ਜਿਸ ਦੇ ਨਾਂ ਤੋਂ ਇਹ ਜੇ ਕੁੰਭੀ ਨਰਕ ਵਿੱਚੋਂ ਤੇਰਾ ਉਧਾਰ ਹੋਇਆ। ਹਾਂ, ਇਉਂ ਪੜ੍ਹ ਲਓ ਤਰਾ।
ਜਦੋਂ ਪੁੱਠਾ ਲਮਕਦਾ ਸੈ ਉਹ ਦਿਨ ਭੁੱਲ ਗਏ ਨੇ, ਉਹ ਦਿਨ ਭੁੱਲ ਗਏ, ਪੁੱਠਾ ਲਮਕਦਾ ਸੈ ਉਹ ਦਿਨ ਭੁੱਲ ਗਏ ਨੇ, ਉਹ ਦਿਨ ਭੁੱਲ ਗਏ।
ਕਦੇ ਵੀ ਨਹੀਂ ਭੁਲਾਊਂਗਾ, ਤੇ ਵਾਹਿਗੁਰੂ ਤੈਨੂੰ ਕਿਸੇ ਵੇਲੇ ਨਹੀਂ ਮੈਂ ਭੁਲਾਵਾਂਗਾ, ਮੈਨੂੰ ਇਸ ਨਰਕ ਵਿੱਚੋਂ ਕੱਢ, ਉਦੋਂ ਤਾਂ ਇਉਂ ਕਹਿੰਦਾ ਸੀ। ਲੇਕਿਨ ਹੁਣ 2.5 ਘੰਟੇ ਵੀ ਯਾਦ ਨਹੀਂ ਕਰਦਾ, ਹੋਰ ਜ਼ਿਆਦਾ ਦੀ ਅਵਸਥਾ ਨੂੰ ਤਾਂ ਛੱਡ। ਤਾਂ ਤੇ ਫਿਰ ਗੁਰੂ ਅਮਰਦਾਸ ਕਿਰਪਾ ਕਰਦੇ ਹਨ, ਉਸ ਸਮੇਂ ਦੀ ਬਾਬਤ ਇਸ ਜੀਵ ਨੂੰ ਚੇਤਾਵਨੀ ਕਰਾਉਂਦੇ ਹਨ। ਉਸ ਵੇਲੇ ਨੂੰ ਯਾਦ ਕਰਦਾ ਹੋਇਆ ਆਪਣੇ ਉਹਨਾਂ ਬਚਨਾਂ ਨੂੰ ਸੰਭਾਲਣਾ ਕਰ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇਗਾ ਦਿਲਾ, ਮਾਤਾ ਦੇ ਉਦਰ ਵਿੱਚ ਉਹਨੂੰ ਕਿਉਂ
ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵਡਦਾਤਾ, ਜੇ ਅਗਨਵੇਂ ਆਹਾਰ ਪਹੁੰਚਾਵੇ ਇਸ ਨੂੰ ਕਿਉਂ ਭੋ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਵੇ, ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਸਾਰੀਏ। ਗੁਰੂ ਅਮਰਦਾਸ ਜੀ ਕਹਿੰਦੇ ਨੇ ਐਡਾ ਵੱਡਾ ਦਾਤਾ, ਐਡਾ ਸਮਰੱਥ, ਜਿਹੜਾ ਬੜੇ ਬੜੇ ਦੁੱਖਾਂ ਵਿੱਚ ਮਦਦ ਕਰਨ ਨੂੰ ਸਮਰੱਥ ਹੈ, ਖਾਸ ਕਰ ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮਾਤਾ ਦੇ ਉਦਰ ਵਿੱਚ ਇਸ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਉਹਨੂੰ ਕਿਉਂ ਵਸਾਰਿਆ ਜਾਵੇ। ਇਉਂ ਫਰਮਾਉਂਦੇ ਮਾਨੁੱਖ ਤਨ ਦੇ ਵਿੱਚ ਆ ਕੇ ਇਹਦੇ ਆਪਣੇ ਵਾਅਦੇ ਕੀਤੇ ਹੋਏ ਹਨ, ਆਪਣੇ ਪ੍ਰਣ ਕੀਤੇ ਹੋਏ ਹਨ, ਵਾਹਿਗੁਰੂ ਦੇ ਨਾਲ ਹੈ ਵਾਹਿਗੁਰੂ, ਮੈਂ ਤੇਰਾ ਸਦਾ ਭਜਨ ਕਰਾਂਗਾ, ਕਦੇ ਵੀ ਨਹੀਂ ਭੁਲਾਵਾਂਗਾ। ਪਰ ਇੱਥੇ ਆ ਕੇ ਕਿਉਂ ਭੁੱਲ ਗਿਆ ਹੈ? ਮਾਇਆ ਦਾ ਗਲਬਸ਼ ਦੇ ਮਨ 'ਤੇ ਪੈ ਗਿਆ, ਮਾਇਆ ਨੇ ਭੁਲਾ ਦਿੱਤਾ। ਤਾਂ ਤੇ ਉਸ ਸਮੇਂ ਨੂੰ ਚੇਤਾਵਨੀ ਕਰਾਉਂਦੇ ਹੋਏ ਗੁਰੂ ਜੀ ਇਹ ਫਰਮਾਉਂਦੇ ਹੈ। ਤਾਂ ਤੇ ਮਨੁੱਖ ਤਨ ਦਾ ਇਸਦਾ ਪਰਮ ਪ੍ਰਯੋਜਨ, ਅਸਲ ਮੁੱਖ ਫਲ ਆਉਣ ਦਾ ਮੁੱਦਾ ਇਹੀ ਪੁੱਛਿਆ ਹੈ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਮਾਇਆ ਵਾਲਾ ਜਾਲ ਪੈ ਗਿਆ।
ਪ੍ਰਯੋਜਨ ਇਹਦਾ ਵਾਹਿਗੁਰੂ ਦਾ ਭਜਨ ਕਰਨਾ ਹੈ। ਅਤੇ ਚਾਹੀਦਾ ਹਰ ਹਰ ਦੇ ਬਿਸ਼ਰ ਨੂੰ ਚੌਵੀਆਂ ਘੰਟਿਆਂ ਵਿੱਚੋਂ ਜਿੱਥੇ ਆਪਣਾ ਬਹੁਤ ਸਾਰਾ ਸਮਾਂ ਵਿਵਹਾਰ ਕਾਰ ਵਿੱਚ ਲੱਗਦਾ ਹੈ, ਕੁਛ ਸਮਾਂ ਸੌਣ ਵਿੱਚ ਗੁਜ਼ਰ ਜਾਂਦਾ ਹੈ, ਅਤੇ ਕਮ ਸੇ ਕਮ 3-2.5 ਘੰਟੇ ਭਜਨ ਵਾਸਤੇ ਵੀ ਕੱਢਣੇ ਚਾਹੀਦੇ ਹਨ। ਅਗਰ 1 ਲੱਖ ਪਹਿਲੇ ਇਹ ਸਵਾਹ ਨਾ ਹੋਵੇ, ਥੋੜ੍ਹੇ ਥੋੜ੍ਹੇ 'ਤੇ ਸ਼ੁਰੂ ਕਰ ਦੇਣਾ ਚਾਹੀਦਾ ਹੈ। ਥੋੜ੍ਹਾ ਥੋੜ੍ਹਾ ਸਾਰਿਆਂ ਵਕਤਾਂ ਵਿੱਚੋਂ ਅੱਛਾ ਵਕਤ ਅੰਮ੍ਰਿਤ ਵੇਲਾ ਹੈ। ਵੈਸੇ ਆਪਣੇ ਕੰਮ ਕਾਰ ਦੇ ਲਿਹਾਜ਼ 'ਤੇ ਅਗਰ ਇਹ ਸਮਾਂ ਨਾ ਮਿਲ ਸਕੇ, ਜਿਹੜਾ ਵੀ ਸਮਾਂ ਮਿਲ ਸਕੇ ਬਿਹਤਰ ਹੈ। ਨਹੀਂ ਅਕਸਰ ਦੇਖਿਆ ਜਾਂਦਾ ਹੈ ਰਾਤ ਨੂੰ ਪੂਰੀ ਆਪਣੀ ਜਿਤਨੀ ਕੁ ਨੀਂਦ ਹੈ 5-6 ਘੰਟੇ ਲੈ ਕੇ ਉੱਠ ਕੇ ਸੌ ਤਤਨ ਕੁੱਲਾ ਅੱਛੀ ਤਰ੍ਹਾਂ ਇਸ਼ਨਾਨ ਵਗੈਰਾ ਕਰਕੇ ਫਿਰ ਪਰਮੇਸ਼ੁਰ ਦਾ ਭਜਨ ਕਰੇ। ਉਹ ਵਕਤ ਸਾਰਿਆਂ ਤੋਂ ਅੱਛਾ ਹੈ, ਉਸ ਵਕਤ ਨੂੰ ਬਹੁਤਾ ਵਡਿਆਇਆ ਗਿਆ ਹੈ। ਭਾਵੇਂ ਸਾਰੇ ਹੀ ਭਜਨ ਦੇ ਵਕਤ ਵੇਲੇ ਹਨ, ਸੰਸਾਰ ਕੋਈ ਨਹੀਂ। ਜੇ ਇਹੋ ਜਿਹਾ ਸਮਾਂ ਕਿਸੇ ਕਾਰਨ 'ਤੇ, ਕਿਸੇ ਡਿਊਟੀ, ਕੋਈ ਨੌਕਰੀ ਚਾਕਰੀ, ਹੋਰ ਵਿਹਾਰ ਕਾਰ ਦੇ ਸਬੱਬ ਨਾ ਹੱਥ ਆਵੇ ਕਿਸੇ ਨੂੰ, ਹੋਰ ਜਿਹੜਾ ਸਮਾਂ ਉਸਨੂੰ ਵਿਹਲਾ ਮਿਲੇ ਉਹ ਕੱਢ ਸਕਦਾ ਹੈ। ਇਉਂ ਇਹ ਚਾਹੀਦਾ। ਇਸ ਤੋਂ ਇਲਾਵਾ ਸਾਸੰਗ ਦੁਨੀਆਂ ਵਿੱਚ ਸਿਵਾਏ ਭਜਨ ਸਤਸੰਗ ਤੇ ਕਿਤੇ ਵੀ ਸੁੱਖ ਨਹੀਂ ਹੈ। ਸਿਰ ਦਰਦੀ ਤੇ ਸਿਵਾ ਕੋਈ ਅਸਲ ਨਹੀਂ ਹੁੰਦਾ ਦੁਨੀਆਂ ਵਿੱਚ। ਦੇਖ ਲਓ, ਜਿੰਨੇ ਵੱਡੇ ਦੇਖੋਗੇ ਉਨੇ ਬਹੁਤੇ ਦੁਖੀ ਦੇਖੋਗੇ ਤੁਸੀਂ। ਵੱਡੇ ਵੱਡੇ ਜੋਤਿਸ਼ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ? ਮਾਇਆ ਵਡਿਆਈ ਨਹੀਂ, ਸੋਈ ਵੱਡਾ ਜਿਨ ਰਾਮ ਲਿਵਲਾਈ। ਭੂਮੀਆਂ ਉੱਪਰ ਨਿਤਲੂਜੈ, ਛੋੜ ਤਲੇ ਤ੍ਰਿਸ਼ਨਾ ਨਹੀਂ ਬੁੱਝੈ। ਜ਼ਮੀਨਾਂ ਦੇ ਮਾਲ ਜ਼ਮੀਨਾਂ ਵਾਸਤੇ ਲੜੀ ਜਾਂਦੇ ਨੇ, ਛੱਡ ਕੇ ਤੁਰ ਜਾਂਦੇ ਨੇ, ਤ੍ਰਿਸ਼ਨਾ ਫਿਰ ਨਾਲ ਚਲੀ ਜਾਂਦੀ ਹੈ। ਗੁਰੂ ਦਸਮ ਪਾਤਸ਼ਾਹ ਮਾਲ ਵਿੱਚ ਪਹੁੰਚੋ ਨਾ, ਜਦੋਂ ਬਠਿੰਡੇ ਨੂੰ ਜਾਈਏ ਪਟਿਆਲੇ ਤੋਂ ਸੜਕ ਜਾਂਦੀ ਹੈ, ਜਾਂਦੇ ਹਾਂ ਅੱਗੇ ਖੱਬੇ ਪਾਸੇ ਤਿੱਤਰ ਸਰ ਨਾਮ ਕਰਕੇ ਗੁਰਦੁਆਰਾ ਆਉਂਦਾ, ਉਦੋਂ ਬੜੇ ਜੰਗਲਾਤ ਸਨ ਇੱਥੇ, ਜਿਹਨਾਂ ਸਮਿਆਂ ਵਿੱਚ ਗੁਰੂ ਦਸਮੇਸ਼ ਜੀ ਇੱਥੇ ਪਹੁੰਚੇ ਹਨ। ਸੋ ਇਸੇ ਤਰ੍ਹਾਂ ਅਖੇਰ ਬਿਰਤ ਵਾਸਤੇ ਪਹੁੰਚੇ, ਇੱਕ ਤਿੱਤਰ ਉੱਚੀ ਉੱਚੀ ਹੋ ਕੇ ਲੈ ਲੈ ਬੋਲਦਾ ਹੈ। ਉਸ ਪ੍ਰਥਾ ਗੁਰੂ ਜੀ ਨੇ ਪੰਗਤੀਆਂ ਪੜ੍ਹੀਆਂ, ਭੂਮੀਆਂ ਉੱਪਰ ਨਿਤ ਲੂਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝਾ। ਵਾਰ ਵਾਰ ਇਹ ਪੰਗਤੀਆਂ ਪੜ੍ਹੀਆਂ, ਸਿੱਖਾਂ ਅਰਜ਼ ਕੀਤੀ, ਗਰੀਬ ਨਵਾਜ ਇਹ ਹਜ਼ੂਰ ਕਿਸ ਪ੍ਰਥਾ ਪੜ੍ਹਦੇ ਹੋ? ਕਹਿਣ ਲੱਗੇ, ਸੁਣੋ ਦੇਖੋ ਕਿੰਨਾ ਉੱਚੀ ਉੱਚੀ ਬੋਲ ਰਿਹਾ ਇਹ ਤਿੱਤਰ। ਇੱਕ ਅੱਖ ਤੇ ਕਾਣਾ ਹੈ, ਇਹ ਤਿੱਤਰ ਹੈ ਹੋ ਕੇ ਲੈ ਲੈ ਬੋਲ ਰਿਹਾ। ਮੈਂ ਇਸ ਦੇਸ਼ ਦਾ ਕਿਸੇ ਮੌਕੇ ਰਾਜਾ ਸੀ, ਇਸ ਦੇਸ਼ ਦਾ ਰਾਜਾ ਸੀ, ਕਈ ਜਨਮ ਪਸ ਪੰਛੀਆਂ ਦੇ ਧਾਰਨ ਕੀਤੇ ਜੰਗਲ ਦੇ ਵਿੱਚ, ਹੁਣ ਤਿੱਤਰ ਬਣਿਆ ਹੋਇਆ, ਤ੍ਰਿਸ਼ਨਾ ਅਜੇ ਤੱਕ ਨਹੀਂ ਗਈ ਚਿੱਤ ਵਿੱਚੋਂ। ਸੰਯੋਗ ਕਰਕੇ ਇਸ ਨੂੰ ਜ਼ਿੰਦਾ ਫੜਨਾ, ਹੁਕਮ ਕੀਤਾ ਖਾਲਸੇ ਨੂੰ ਜਿਉਂਦਾ ਤਿੱਤਰ ਫੜਨਾ ਇਹੋ ਜਿਹੇ ਘਣੇ ਜੰਗਲ ਵਿੱਚ। ਖੈਰ, ਕਮਰ ਕਿਸੇ ਕਰ ਲਏ, ਹੁਕਮ ਮੰਨਣਾ ਸਿੱਖ ਦਾ ਫਰਜ਼ ਹੈ ਗੁਰੂ ਦਾ। ਕਮਰ ਕਿਸੇ ਕਰ ਲਏ, ਸਰੀਰ ਝਾੜੀਆਂ ਦੇ ਵਿੱਚ ਲਹੂ ਲੁਹਾਣ ਹੋ ਗਏ, ਕੱਪੜੇ ਫੜ ਕੇ ਥਜੀਆਂ ਹੋ ਗਏ, ਹੈ ਉਹ ਜਿਉਂਦਾ। ਜਿਉਂ ਤਿਉਂ ਕਰਕੇ ਬੜੀ ਮੁਸ਼ਕਿਲਾਂ ਦੇ ਤਿੱਤਰ ਫੜਿਆ, ਵਾਕਈ ਇੱਕ ਅੱਖ ਤੇ ਖਾਣਾ ਉਹ ਥਾਂ ਜਿੱਥੇ ਅੱਜ ਗੁਰਦੁਆਰਾ ਸ਼ਿਸ਼ੋਭਤ ਹੈ, ਤਿੱਤਰ ਸਰਨਾਮ ਕਰਕੇ। ਸਵਈਓ ਹੁਣ ਤਾਂ ਸਾਰੇ ਜੰਗਲਾਤ ਕਢਾਏ ਗਏ ਨਾ, ਸੋ ਉਸ ਤਿੱਤਰ ਪ੍ਰਥਾ ਹੈ ਗੁਰੂ ਜੀ ਨੇ ਉਚਾਰਨ ਕੀਤਾ ਵੀ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੇ। ਛੱਡ ਕੇ ਵੀ ਤੁਰ ਜਾਂਦਾ, ਫਿਰ ਵੀ ਤ੍ਰਿਸ਼ਨਾ ਨਾਲ ਤੁਰੀ ਜਾਂਦੀ ਹੈ। ਤ੍ਰਿਸ਼ਨਾ ਸੂਖਮ ਚੀਜ਼ ਹੈ, ਮਾਨਸਿਕ ਰੋਗ ਹੈ ਨਾ ਇਹ। ਸੋ ਕੌਣ ਆਣਕੇ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤਾਂ ਤੇ ਆਓ ਸਾਧ ਥੋੜ੍ਹਾ ਥੋੜ੍ਹਾ ਸਮਾਂ ਆਪਣਾ ਇਸ ਜਿਹੜਾ ਪਰਮਾਰਥ ਫਰਜ਼ ਕੱਢਣਾ ਚਾਹੀਦਾ, ਇਹ ਤੋਂ ਬਿਨਾਂ ਸੁੱਖ ਹੋਰ ਕਿਤੇ ਵੀ ਨਹੀਂ ਮਿਲਦਾ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਪਤ ਕਰਦੇ ਹਾਂ। ਇਹਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਆਇਆ ਹੈ। ਹੁਣ ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। Thank you.
ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤਿਹਾਏ ਫਿਰੰਗ ਅਤੇ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਏ ਗੁਰੂ ਅਰਜਨ ਹਰਗੋਬਿੰਦ ਨੂੰ ਗੁਰਸਿੰਦਰ ਸ੍ਰੀ ਯਾਦ ਆਏ ਗੁਰੂ ਸ੍ਰੀ ਹਰਕ੍ਰਿਸ਼ਨ ਜੀ ਤਿਹਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀ ਹੈ ਘਰ ਨੌਲ ਜਾਵੈ ਥਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੁਣਾ ਜੀ ਸਹਾਏ ਸਲੋਕ ਮਹਲਾ ਦੂਜਾ ਆਪੇ ਜਾਣਾ ਕਰੇ ਆਪ ਆਪੇ ਆਣਾ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸੋਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਸੱਚੀ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇਠ ਸੀਸ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲਹਾਈਆਂ ਖੋਬਰੀਆਂ ਤਰਵਾਈਆਂ ਪਰ ਸਿੱਖੀ ਸਿਦਕ ਨਹੀਂ ਹਾਰਿਆ ਤਿੰਨਾਂ ਸੁਚਿਆਰਿਆਂ ਪਿਆਰਿਆਂ ਸਗੂੰ ਸਿਦਕਵਾਨ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਸਿੱਖੀ ਸਿਦਕ ਕੇਸਾਂ ਸਾਸਾਂ ਸੰਗ ਨਿਭਾਉਣਾ ਹੇ ਪ੍ਰਭੂ ਅੰਤਰਯਾਮੀ ਭਗਤ ਵਿਸ਼ਲ ਮਿਹਰਵਾਨ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ ਅੱਖਰ ਵਾਦ ਘਾਟ ਭੁੱਲ ਮਾਫ਼ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਵੱਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਜੋ ਬਾਣੀ ਪੜੀ ਇਸ ਬਾਣੀ ਦਾ ਤਾਤਪਰਜ ਸਾਡੇ ਕਲਜੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਕੋ ਭੋਗ ਲੱਗੇ ਆਪ ਕੋ ਆਸੀਤ ਪ੍ਰਸ਼ਾਦ ਸਰਬੱਤ ਸਾਧ ਸੰਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਕਲੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਵਲਾਂ ਦੀ ਪ੍ਰੀਤ ਬਖਸ਼ਿਓ ਮਿਹਰਬਾਨ ਜੀਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਬਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ
ਸੋਨਿਹਾਰ ਤੁਮਾਰੇ ਰੂੜੋ ਗੂੜੋ ਹੁਕਮ ਅਪਾਰੇ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਦੇਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਆਨੰਦ ਭਇਆ ਦੇਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਖਾਲਸਾ